ਭਾਈ ਸਾਹਿਬ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਹੋ, ਅਤੇ ਜਦੋਂ ਇਸ ਤਰ੍ਹਾਂ ਦੇ ਕੋਈ ਮਸਲੇ ਉੱਠਦੇ ਨੇ, ਜਿਸ ਤਰ੍ਹਾਂ ਹੁਣ ਇੱਕ ਪ੍ਰਚਾਰਕ ਦੇ ਉੱਤੇ ਬੜਾ ਜਾਨਲੇਵਾ ਹਮਲਾ ਹੋਇਆ ਅਤੇ ਇੱਕ ਪ੍ਰਚਾਰਕ ਦੀ ਮੌਤ ਵੀ ਹੋ ਗਈ ਹੈ, ਅਤੇ ਆਪ ਜੀ ਕੀ ਸੋਚਦੇ ਹੋ ਇਸ ਬਾਰੇ?
ਦੇਖੋ, ਜਦੋਂ ਵੀ ਇਸ ਤਰ੍ਹਾਂ ਦੇ ਦੁਖਦਾਈ ਹਾਦਸੇ ਵਾਪਰਦੇ ਨੇ, ਕਦੀ ਵੀ ਇਹਨਾਂ ਨੂੰ ਸੁਖਦ ਤੇ ਕਿਹਾ ਨਹੀਂ ਜਾ ਸਕਦਾ, ਦੁਖਦਾਈ ਤੇ ਹੈਗੇ ਨੇ। ਔਰ ਇਹ ਦੁਖਦਾਈ ਨੇ ਜਦੋਂ ਤਾਂ ਇਸ ਕਰਕੇ ਦੁਖਦਾਈ ਨੇ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਕ੍ਰੋਧ ਨੇ, ਈਰਖਾ ਨੇ, ਅਹੰ ਨੇ ਆਪਣਾ ਪ੍ਰਭਾਵ ਪਾਇਆ ਹੁੰਦਾ ਹੈ। ਤੇ ਜਦੋਂ ਵੀ ਗੁਰੂ ਕੇ ਕਹਾਉਣ ਵਾਲੇ ਹੰਕਾਰ ਵਿੱਚ, ਕ੍ਰੋਧ ਵਿੱਚ, ਈਰਖਾ ਦੇ ਵਿੱਚ ਕੋਈ ਗੱਲ ਕਰਨਗੇ ਜਾਂ ਕੋਈ ਕਰਮ ਕਰਨਗੇ, ਉਹ ਨਾ ਗੁਰੂ ਨੂੰ ਪਾਉਂਦਾ ਹੈ, ਨਾ ਕੁਦਰਤ ਨੂੰ ਪਾਉਂਦਾ ਹੈ, ਅਤੇ ਕਦੀ ਵੀ ਉਹਦੇ ਵਿੱਚੋਂ ਨਤੀਜਾ ਚੰਗਾ ਨਹੀਂ ਨਿਕਲਦਾ। ਅੱਤ ਦੀ ਦੁਖਦਾਈ ਗੱਲ ਹੈ ਕਿ ਗੁਰੂ ਕੀ ਨਿਵਾਜੀ ਹੋਈ ਪ੍ਰਚਾਰਕ ਗੁਰੂ ਦਾ ਅਕਾਲ ਚਲਾਣਾ ਹੋ ਗਿਆ ਇਸ ਦੁਖਦਾਈ ਘਟਨਾ 'ਚੋਂ। ਮਹਾਰਾਜ ਨੇ ਭਾਈ ਰਣਜੀਤ ਸਿੰਘ ਹੋਰਾਂ ਨੂੰ ਹੱਥ ਦੇ ਕੇ ਰੱਖ ਲਿਆ, ਇਹ ਸ਼ੁਕਰ ਹੈ ਸੱਚੇ ਪਾਤਸ਼ਾਹ ਹਜ਼ੂਰ ਦਾ। ਹੁਣ ਅਗਲੀ ਗੱਲ ਜਿਹੜੀ ਕਰਨ ਵਾਲੀ ਹੈ ਉਹ ਇਹ ਕਿ ਇਸ ਦੁਖਦਾਈ ਹਾਦਸੇ ਤੋਂ ਬਾਅਦ ਲੋੜ ਹੈ ਕੌਮ ਦੀਆਂ ਜ਼ਿੰਮੇਵਾਰ ਧਿਰਾਂ ਨੂੰ, ਭਾਵੇਂ ਉਹ ਕੋਈ ਛੋਟੀ ਜਥੇਬੰਦੀ ਹੈ, ਭਾਵੇਂ ਕੋਈ ਵੱਡੀ ਜਥੇਬੰਦੀ ਹੈ, ਭਾਵੇਂ ਕੋਈ ਵਿਦਵਾਨ ਖੇਤਰ ਵਿੱਚ ਕੰਮ ਕਰਨ ਵਾਲਾ, ਭਾਵੇਂ ਉਹ ਰਾਜਨੀਤਿਕ ਖੇਤਰ ਵਿੱਚ ਕੰਮ ਕਰਨ ਵਾਲਾ, ਜਿਹੜਾ ਵੀ ਗੁਰੂ ਕਾ ਸਿੱਖ ਕਹਾਉਂਦਾ ਹੈ, ਉਸ ਨੂੰ ਸਿਰ ਜੋੜ ਕੇ ਬੈਠ ਕੇ ਇਹ ਜਿਹੜੀਆਂ ਵਿੱਥਾਂ ਪੈ ਗਈਆਂ ਨੇ ਜਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ, ਕਾਰਨ ਕੁਝ ਵੀ ਹੋਣ, ਕੋਈ ਵੀ ਕਾਰਨ ਏਡਾ ਵੱਡਾ ਕਾਰਨ ਨਹੀਂ ਹੈ ਕਿ ਖੂਨ ਖਰਾਬੇ ਤੱਕ ਨਾ ਬਤਾਵੇ। ਵਿਚਾਰਾਂ ਦੀ ਦਾ ਵਖਰੇਵਾਂ ਹੋਣਾ ਇਹ ਇੱਕ ਹੋਰ ਗੱਲ ਹੈ, ਉਹ ਘਰ ਦੇ ਵਿੱਚ ਚਾਰ ਪੰਜ ਜੀਆਂ ਵਿੱਚ ਵੀ ਹੋ ਸਕਦਾ, ਪਰ ਉਸ ਵਖਰੇਵੇਂ ਨੂੰ ਖੂਨ ਖਰਾਬੇ ਦੀ ਨੌਬਤ ਤੱਕ ਜਾਂ ਸੰਸਾਰ ਨੂੰ ਤਮਾਸ਼ਾ ਦਿਖਾਉਣ ਦੀ ਨੌਬਤ ਤੱਕ ਲਿਆਂਦਾ ਜਾਵੇ, ਇਹ ਕਿਸੇ ਤਰ੍ਹਾਂ ਵੀ ਯੋਗ ਨਹੀਂ ਠਹਿਰ ਜਾ ਸਕਦਾ। ਅਤੇ ਅੱਜ ਹਾਲਤ ਇਹ ਹੈ ਕਿ ਸਿੱਖ ਸੰਗਤ ਤਾਂ ਗਮਗੀਨ ਹੈ ਹੀ ਹੈ, ਦੁਖੀ ਹੈ ਹੀ ਹੈ, ਔਰ ਸੋਚਵਾਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਪ੍ਰਸਥਿਤੀਆਂ ਕੀ ਰੂਪ ਅਖਤਿਆਰ ਕਰ ਲੈਣਗੀਆਂ। ਪਰ ਇਹਦੇ ਨਾਲ ਨਾਲ ਦੂਜੇ ਵੀ, ਭਾਵੇਂ ਸਾਡੇ ਹਮਦਰਦ ਨੇ, ਭਾਵੇਂ ਗੁਰੂ ਕਿਆਂ ਦੇ ਦੁਖੀ ਨੇ, ਉਹ ਵੀ ਇਸ ਨੂੰ ਦੇਖ ਰਹੇ ਨੇ। ਕੋਈ ਤਮਾਸ਼ਬੀਨ ਬਣ ਕੇ ਦੇਖੇਗਾ, ਕੋਈ ਹਮਦਰਦ ਬਣ ਕੇ ਦੇਖੇਗਾ। ਸਾਨੂੰ ਲੋੜ ਇਹ ਹੈ ਕਿ ਗੁਰੂ ਵੱਲ ਮੂੰਹ ਕਰਕੇ ਇਹ ਪੈਦਾ ਹੋਈ ਦੁਬਧਾ ਨੂੰ ਦੂਰ ਕਰਨ ਲਈ ਗੁਰੂ ਦੀ ਮੱਤ ਵਿੱਚ ਸਫ਼ਾ ਵਿਛਾ ਕੇ ਬੈਠਿਆ ਜਾਵੇ। ਜਿੱਥੇ ਵੀ ਕਿਤੇ ਵਖਰੇਵੇਂ ਨੇ, ਉਸ ਨੂੰ ਬਾਹਰ ਬਿਆਨਬਾਜ਼ੀ ਦੇ ਵਿੱਚ ਪਾਉਣ ਦੀ ਬਜਾਏ ਅੰਦਰ ਬੈਠ ਕੇ ਸੰਗਤੀ ਰੂਪ ਵਿੱਚ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾਵੇ, ਭਾਵੇਂ ਫਿਰ ਵੀ ਵਖਰੇਵੇਂ ਰਹਿਣ। ਉਹ ਵਖਰੇਵਿਆਂ ਨੂੰ ਇੰਨੀ ਵਿਸ਼ਾਲ ਦਿਲੀ ਨਾਲ ਪ੍ਰਵਾਨ ਕੀਤਾ ਜਾਵੇ ਕਿ ਕਿਤੇ ਵੀ ਤਮਾਸ਼ੇ ਦੀ ਨੌਬਤ ਨਾ ਆਵੇ। ਇਹਦੇ ਵਿੱਚ ਆਪਣੇ ਜਿਹੜੇ ਸੱਜਣ ਤਖਤਾਂ ਦੇ ਜਥੇਦਾਰਾਂ ਤੋਂ ਲੈ ਕੇ ਥੱਲੇ ਤੱਕ ਜਿਹੜਾ ਵੀ ਕੋਈ ਛੋਟੀ ਜਥੇਬੰਦੀ ਦਾ ਵੀ ਭਾਵੇਂ ਹੈ, ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ, ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਕਿਤੇ ਜਜ਼ਬਾਤੀ ਹੋ ਕੇ ਕੋਈ ਇਹੋ ਜਿਹਾ ਬੇਸੰਜਮਾ ਰੂਪ ਨਾ ਅਖਤਿਆਰ ਕਰ ਜਾਏ ਜਿਹਦੇ ਨਾਲ ਹੋਰ ਹੋਵੇ।
ਭਾਈ ਸਾਹਿਬ, ਇਹਦੇ 'ਚ ਇੱਕ ਮੈਂ ਆਪ ਜੀ ਤੋਂ ਸਵਾਲ ਇਹ ਪੁੱਛਣਾ ਚਾਹਾਂਗਾ ਕਿ ਜਿੱਦਾਂ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡੀਆਂ ਵਾਲਿਆਂ ਨੇ ਇੱਕ ਨੌਜਵਾਨ ਪੀੜ੍ਹੀ ਨੂੰ ਆਪਣੇ ਨਾਲ ਜੋੜਿਆ ਅਤੇ ਗੁਰੂ ਦੇ ਲੜ ਲਾਇਆ ਸੀ, ਕਿਤੇ ਨਾ ਕਿਤੇ ਉਹ ਈਰਖਾ ਵੀ ਇਸ ਜਿਹੜੀ ਹਮਲੇ ਦਾ ਕਾਰਨ ਤਾਂ ਨਹੀਂ ਸਮਝਦੇ?
ਗੁਰੂ ਦੇ ਨਾਲ ਜੋੜਨਾ ਕਦੀ ਵੀ ਈਰਖਾ ਦਾ ਕਾਰਨ ਬਣ ਹੀ ਨਹੀਂ ਸਕਦਾ। ਇਹ ਤੇ ਜਿਹਨੂੰ ਜੇ ਕਿਸੇ ਦੇ ਮਨ 'ਚ ਇਸ ਗੱਲ ਵਾਸਤੇ ਈਰਖਾ ਹੈ ਬਣੀ ਹੈ, ਤਾਂ ਫਿਰ ਇਸ ਤੋਂ ਜ਼ਿਆਦਾ ਹਲਕੀ ਸੋਚ ਵਾਲੀ ਕੋਈ ਗੱਲ ਨਹੀਂ ਹੋ ਸਕਦੀ। ਮੈਂ ਤਾਂ ਬਾਰ ਬਾਰ ਕਹਿੰਦਾ ਅਤੇ ਗੁਰੂ ਨੇ ਸਾਨੂੰ ਇਹ ਸਿਖਾਇਆ ਵੀ ਭਾਈ, ਗੁਰੂ ਤਾਂ ਇਹ ਵੀ ਕਹਿੰਦਾ ਵੀ ਕਿਸੇ ਦੂਸਰੇ ਧਾਰਮਿਕ ਵਿਸ਼ਵਾਸ ਵਾਲਾ ਵੀ ਬੰਦਾ ਜੇ ਪਰਮਾਤਮਾ ਦੇ ਨਾਲ ਜੁੜਨ ਦੀ ਇੱਛਾ ਰੱਖਦਾ ਉਹਦੇ ਲਈ ਵੀ ਅਰਦਾਸ ਕਰੋ, ਜਿੱਤ ਦੁਆਰਾ ਉਭਰਾ ਤੇ ਤੈ ਲਹਿ ਉਭਾਰ ਦੀ। ਇਹ ਤਾਂ ਫਿਰ ਆਪਣੇ ਘਰ ਦੀਆਂ ਗੱਲਾਂ ਨੇ। ਗੁਰੂ ਨਾਲ ਜੋੜਦਿਆਂ ਜੋੜਦਿਆਂ ਜੇ ਗੁਰੂ ਨਾਲ ਜੋੜਨ ਵਾਲੇ ਦੇ ਪ੍ਰਤੀ ਕਿਸੇ ਦੇ ਮਨ 'ਚ ਈਰਖਾ ਆਉਂਦੀ ਹੈ, ਉਹ ਵੀ ਆਪਣੇ ਕਹੇ ਜਾਣ ਵਾਲਿਆਂ ਦੇ, ਤਾਂ ਫਿਰ ਇਹ ਇਸ ਤੋਂ ਜ਼ਿਆਦਾ ਸ਼ਰਮਿੰਦਗੀ ਵਾਲੀ ਕੋਈ ਗੱਲ ਹੋ ਨਹੀਂ ਸਕਦੀ।
ਇੱਕ ਸਵਾਲ ਹੋਰ ਉੱਠਦਾ ਹੈ ਕਿ ਜਿਹੜੀਆਂ ਸਾਡੀਆਂ ਵੱਖ ਵੱਖ ਸੰਸਥਾਵਾਂ ਨੇ ਉਹ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਨਹੀਂ ਮੰਨਦੀਆਂ, ਉਹਨਾਂ ਦੀਆਂ ਆਪਣੀਆਂ ਆਪਣੀਆਂ ਮਰਿਆਦਾ ਕਈ ਜਗ੍ਹਾ ਚੱਲ ਰਹੀਆਂ ਨੇ, ਉਹ ਸਾਡੇ ਵਖਰੇਵੇਂ ਦਾ ਕਾਰਨ ਵੀ ਨਹੀਂ ਬਣ ਸਕਦਾ?
ਤੁਹਾਨੂੰ ਇਹ ਕਹਿ ਕੇ ਹਟਿਆ ਭਈ ਵਖਰੇਵੇਂ ਹੋ ਸਕਦੇ ਨੇ, ਉਹ ਕਦੀ ਰਹਿਤ ਮਰਿਆਦਾ ਦੇ ਹੋ ਸਕਦੇ ਨੇ, ਕਦੀ ਗੁਰਬਾਣੀ ਦੇ ਸੰਬੰਧ ਵਿੱਚ ਹੋ ਸਕਦੇ ਨੇ, ਕਦੀ ਕਿਸੇ ਹੋਰ ਵਿਚਾਰ ਦੇ ਬਾਰੇ ਹੋ ਸਕਦੇ, ਰਾਜਨੀਤਿਕ ਪੱਖ ਤੋਂ ਹੋ ਸਕਦੇ ਨੇ, ਸਮਾਜਿਕ ਪੱਖ ਤੋਂ ਹੋ ਸਕਦੇ ਨੇ, ਪਰ ਉਹਨਾਂ ਵਖਰੇਵਿਆਂ ਨੂੰ ਗੁਰਬਾਣੀ ਦੀ ਰੋਸ਼ਨੀ ਜਦੋਂ ਮਹਾਰਾਜ ਸਾਨੂੰ ਗਾਈਡਲਾਈਨ ਦੇ ਰਹੇ ਨੇ, ਸਾਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਇੱਕ ਰੋਲ ਮਾਡਲ ਦਿੱਤਾ ਹੈ ਵੀ ਵਿਰੋਧੀਆਂ ਨਾਲ ਵੀ ਜਦੋਂ ਬੈਠਣਾ ਹੈ ਅਗਲੇ ਦੀ ਗੱਲ ਸਤਿਕਾਰ ਨਾਲ ਸੁਣੋ, ਆਪਣੀ ਗੱਲ ਪਿਆਰ ਨਾਲ ਨਿਮਰਤਾ ਨਾਲ ਆਖੋ। ਇਹ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਰੋਲ ਮਾਡਲ ਹੈ, ਇੱਥੇ ਇਸ ਰੋਲ ਮਾਡਲ ਨੂੰ ਛੱਡ ਕੇ ਜੇ ਵਖਰੇਵੇਂ ਆਪਣਿਆਂ ਵਿੱਚ ਨੇ, ਗੁਰੂ ਨਾਨਕ ਸਾਹਿਬ ਦੇ ਬਾਹਰਲਿਆਂ ਨਾਲ ਵੀ ਵਖਰੇਵਿਆਂ ਦੇ ਬਾਵਜੂਦ ਜਾ ਕੇ ਜਫੀਆਂ ਪਾਉਂਦੇ ਰਹੇ ਨੇ, ਔਰ ਕਿਤੇ ਵੀ ਇਹੋ ਜਿਹੀ ਅਪਮਾਨ ਤੱਕ ਦੀ ਵੀ ਨੌਬਤ ਆਈ ਹੈ, ਜੀਵਨ ਮਾਰੀ ਲੱਤ ਦੀ ਤੱਕ ਦੀ ਵੀ ਨੌਬਤ ਆਈ ਹੈ, ਤਾਂ ਵੀ ਗੁਰੂ ਸਾਹਿਬ ਨੇ ਨਾ ਨਿਮਰਤਾ ਦਾ ਪੱਲਾ ਛੱਡਿਆ, ਨਾ ਪਿਆਰ ਦਾ ਮਿਠਾਸ ਦਾ ਪੱਲਾ ਛੱਡਿਆ। ਗੁਰੂ ਦੇ ਸੰਬੰਧ ਵਿੱਚ ਗੱਲ ਕਰਨੀ ਹੈ, ਜਿਸ ਗੁਰੂ ਨੇ ਸਾਨੂੰ ਜੋੜਨ ਵਾਸਤੇ ਇਹ ਬਾਣੀ ਦਿੱਤੀ ਹੈ, ਅਤੇ ਇਸ ਬਾਣੀ ਦੇ ਨਾਮ 'ਤੇ ਅਸੀਂ ਸਿਰ ਤੋੜਨ ਵਾਲੇ ਪਾਸੇ ਤੁਰ ਪਈਏ ਤਾਂ ਫਿਰ ਗੁਰਮਤਿ ਨਹੀਂ ਹੋ ਸਕਦੀ। ਜੇ ਸਿੱਖ ਰਹਿਤ ਮਰਿਆਦਾ ਦੇ ਸੰਬੰਧ ਵਿੱਚ ਜਾਂ ਗੁਰਬਾਣੀ ਦੇ ਸੰਬੰਧ ਵਿੱਚ ਜਾਂ ਕਿਸੇ ਹੋਰ ਵੀ ਸੰਬੰਧ ਵਿੱਚ ਕੋਈ ਵਖਰੇਵਾਂ ਹੈ, ਤਾਂ ਸਾਡਾ ਪਹਿਲਾ ਫਰਜ਼ ਇਹ ਬਣਦਾ ਕਿ ਜਿਹੜੇ ਵੀ ਜ਼ਿੰਮੇਵਾਰ ਸੱਜਣ ਨੇ ਉਹ ਅੰਦਰ ਬੈਠਣ, ਬਾਹਰ ਤਮਾਸ਼ਾ ਨਾ ਦਿਖਾਉਣ। ਜੇ ਕਿਸੇ ਦੀ ਗੱਲ ਸਾਨੂੰ ਕੋਈ ਉਹ ਚੁੱਪ ਵੀ ਲੱਗੀ ਜਾਂ ਸਾਡੇ ਮੁਤਾਬਕ ਨਹੀਂ ਲੱਗੀ, ਪਿਆਰ ਨਾਲ ਗਲਵਕੜੀਆਂ ਬੈਠ ਕਿਉਂ ਨਹੀਂ ਕੀਤਾ ਜਾ ਸਕਦਾ ਜੀ? ਪਹਿਲਵਾਨਾਂ ਨੂੰ ਆਵਾਜ਼ ਮਾਰੋ, ਕੌਮ ਦੇ ਜ਼ਿੰਮੇਵਾਰ ਸੱਜਣਾਂ ਨੂੰ ਆਵਾਜ਼ ਮਾਰੋ, ਬੈਠੋ।
ਇੱਕ ਹੋਰ ਮਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਜਦੋਂ ਜਿਹੜਾ ਬੰਦਾ ਸੱਚ ਬੋਲਦਾ, ਸੱਚ ਉਹ ਤਦ ਹੀ ਬੋਲਦਾ ਜਦੋਂ ਗੁਰਬਾਣੀ ਦੀ ਵਿਚਾਰ ਗੁਰੂ ਦੇ ਹਿਸਾਬ ਨਾਲ ਕਰਦਾ। ਉਹ ਅੱਜ ਕੱਲ੍ਹ ਕਈਆਂ ਧੜਿਆਂ ਨੂੰ ਪਸੰਦ ਨਹੀਂ ਹੈ ਕਿਉਂਕਿ ਉਹ ਸੱਚ ਬੋਲਣ ਲੱਗ ਜਾਂਦਾ ਗੁਰੂ ਅਨੁਸਾਰ, ਜੋ ਗੁਰੂ ਨੇ ਸਾਨੂੰ ਬਾਣੀ ਦੇ ਥਰੂ ਦੱਸਿਆ ਹੋਇਆ, ਉਹ ਵੀ ਕਿਤੇ ਨਾ ਕਿਤੇ ਇਸ ਅੱਜ ਕੱਲ੍ਹ ਆਪਣੇ ਲੜਾਈ ਦਾ ਕਾਰਨ ਨਹੀਂ ਬਣਦਾ।
ਵੀਰ, ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਆਪ ਇਹ ਵੱਖਰੇ ਵੱਖਰੇ ਪੱਖ ਨੇ, ਕਾਰਨ ਨੇ, ਇਹ ਸਾਰਿਆਂ ਹੀ ਕਾਰਨਾਂ ਦਾ ਜੇ ਅਸੀਂ ਹੱਲ ਲੱਭਣਾ, ਹੱਲ ਇੱਕੋ ਹੀ ਹੈ, ਗੁਰਮੁਖ ਬੈਸੋ ਸਫ਼ਾ ਬਿਛਾਏ।
ਉਹ ਕਿਵੇਂ ਬੈਠਣਗੇ ਜੀ?
ਇਹ ਬੈਠਣ ਵਾਸਤੇ ਸਾਡੇ ਕੋਲ ਗੁਰੂ ਹੈ ਨਾ, ਸਾਡੇ ਕੋਲ ਗੁਰਬਾਣੀ ਹੈ, ਸਾਡੇ ਕੋਲ ਤਖ਼ਤ ਨੇ,
ਪਰ ਗੁਰੂ ਦੀ ਗੱਲ ਕੋਈ ਸੁਣ ਨਹੀਂ ਰਿਹਾ ਨਾ ਅੱਜ ਕੱਲ੍ਹ।
ਇਹ ਸੁਣਨੀ ਹੀ ਪਵੇਗੀ ਜੇ ਅਸੀਂ ਇਸ ਤਰ੍ਹਾਂ ਦੀ ਨਮੋਸ਼ੀ ਭਰੀ ਹਾਲਤ ਵਿੱਚੋਂ ਨਿਕਲਣਾ ਹੈ, ਖੂਨ ਖਰਾਬੇ ਦੀ ਹਾਲਤ ਵਿੱਚੋਂ ਨਿਕਲਣਾ, ਤਾਂ ਫਿਰ ਇਹ ਤਾਂ ਕਰਨਾ ਹੀ ਪਵੇਗਾ। ਜੇ ਖੁਆਰ ਹੋਏ ਸਾਂ ਮਿਲਾਂਗੇ, ਪੜ੍ਹਦੇ ਹਾਂ ਅਸੀਂ, ਅਤੇ ਖੁਆਰ ਹੋਏ ਵਾਲਾ ਰਸਤਾ ਇਹ ਹੈ, ਅਤੇ ਜੇ ਮਿਲਾਂਗਾ ਤਾਂ ਰਸਤਾ ਦੇਖਣਾ ਹੈ, ਮਿਲਾਂਗੇ ਇਹਦਾ ਸੱਚ, ਤਾਂ ਫਿਰ ਇੱਦਾਂ ਹੀ ਪ੍ਰਗਟ ਹੋਣਾ ਹੈ।
ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।